ਅੰਤਮ ਬੇਨਤੀ। ਬਾਬਾ ਜੀ ਨੇ ਆਪਣੇ ਜੀਵਨ ਕਾਲ ਵਿਚ ਹਰ ਪੱਖ ਤੋਂ ਬਹੁਤ ਸੰਕੋਚਮਾ ਜੀਵਨ ਬਤੀਤ ਕੀਤਾ। ਆਪ ਜੀ ਬਹੁਤ ਕਲਾਰੇ ਤੋਂ ਹਮੇਸ਼ਾ ਸੰਕੋਚ ਕਰਦੇ, ਪਰ ਆਪ ਜੀ ਵੱਲੋਂ ਦੇਸ਼ ਵਿਦੇਸ਼ ਵਿਚ ਨਾਮ ਦੀ ਖੁਸ਼ਬੋਈ ਵੰਡਣ ਅਤੇ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਸਦਕਾ ਹਰ ਗੁਰੂ ਨਾਨਕ ਨਾਮ ਲੇਵਾ ਆਪ ਜੀ ਦੀ ਸ਼ਖਸੀਅਤ ਤੋਂ ਭਲੀ ਪ੍ਰਕਾਰ ਜਾਣੂ ਹੋ ਗਿਆ। ਜੋ ਪ੍ਰਾਣੀ ਬਾਬਾ ਜੀ ਦੇ ਸਰੀਰ ਸਮੇਂ ਦਰਸ਼ਨ ਨਹੀਂ ਕਰ ਸਕਿਆ, ਹੁਣ ਉਸਦੇ ਮਨ ਵਿਚ ਖਿੱਚ ਸੀ ਕਿ ਜੇ ਅਸੀਂ ਉਸ ਮਹਾਨ ਆਤਮਾ ਦੇ ਸਰੀਰਕ ਦਰਸ਼ਨ ਨਹੀਂ ਵੀ ਕਰ ਸਕੇ ਤਾਂ ਘੱਟੋ ਘੱਟ ਉਸ ਅਸਥਾਨ ਦੀ ਧੂੜੀ ਜ਼ਰੂਰ ਪਰਸੀਏ ਜਿਸ ਅਸਥਾਨ ਤੇ ਬੈਠ ਕੇ ਇਸ ਮਹਾਨ ਆਤਮਾ ਨੇ ਬੇਅੰਤ ਨਾਮ ਸਿਮਰਨ ਕੀਤਾ, ਜਿਸ ਨਾਮ ਸਿਮਰਨ ਦੀ ਬਰਕਤ ਸਦਕਾ ਸਿੱਖੀ ਦੀ ਮਹਿਕ ਦੇਸ਼ ਵਿਦੇਸ਼ ਵਿਚ ਫੈਲੀ ਅਤੇ ਉਨ੍ਹਾਂ ਸਮਾਗਮਾਂ ਵਿਚ ਜ਼ਰੂਰ ਹਾਜ਼ਰੀ ਭਰੀਏ ਜਿਨ੍ਹਾਂ ਵਿਚ ਬਾਬਾ ਜੀ ਸੰਗਤਾਂ ਨੂੰ ਪ੍ਰਭੂ ਚਰਨਾਂ ਨਾਲ ਜੁੜਨ ਲਈ ਪ੍ਰੇਰਣਾ ਅਤੇ ਅਵਸਰ ਪ੍ਰਦਾਨ ਕਰਿਆ ਕਰਦੇ ਸਨ। ਸੰਗਤਾਂ ਸਮਾਗਮ ਉਪਰ ਬੇਅੰਤ ਇਕੱਤਰ ਹੋਣ ਲੱਗ ਪਈਆਂ। ਸਤਿਗੁਰੂ ਜੀ ਦੀ ਪ੍ਰੇਰਣਾ ਅਤੇ ਸੰਗਤ ਦੇ ਉਦਮ ਸਦਕਾ ਬਾਬਾ ਜੀ ਨੇ ਆਪਣੇ ਸਮੇਂ ਜੋ ਇਕ 60 ਫੁੱਟ ਬਾਈ 40 ਫੁੱਟ ਦਾ ਵੱਡਾ ਹਾਲ ਕਮਰਾ ਸਤਿਗੁਰੂ ਜੀ ਦੇ ਪ੍ਰਕਾਸ਼ ਵਾਸਤੇ ਅਤੇ ਸੰਗਤ ਦੀ ਰਹਿਸ਼ ਲਈ ਜੋ 20-22 ਕਮਰੇ ਬਣਾਏ ਸਨ, ਸਤਿਗੁਰੂ ਜੀ ਦੀ ਅਪਾਰ ਕਿਰਪਾ ਤੇ ਮਹਾਂਪੁਰਖਾਂ ਵੱਲੋਂ ਬਖਸ਼ੀ ਪ੍ਰੇਰਣਾ ਸਦਕਾ ਹੁਣ ਉਸ ਵਿਚ ਵਾਧਾ ਹੋਣ ਲੱਗ ਪਿਆ। ਥੋੜੇ ਅਰਸੇ ਵਿਚ ਹੀ ਸੰਗਤ ਦੀ ਰਹਿਸ਼ ਲਈ ਹੋਰ 40-42 ਕਮਰੇ ਬਣ ਗਏ। ਅੰਮ੍ਰਿਤ ਪ੍ਰਚਾਰ ਲਈ ਕਰੀਬਨ 27 ਫੁੱਟ ਬਾਈ 52 ਫੁੱਟ ਦਾ ਇਕ ਹੋਰ ਹਾਲ ਬਣ ਗਿਆ, ਸੋ ਜਿਸ ਨੂੰ ਸੰਤ ਬਾਬਾ ਹਰਨਾਮ ਸਿੰਘ ਯਾਦਗਾਰੀ ਲਾਇਬ੍ਰੇਰੀ ਅਤੇ ਅਜਾਇਬ ਘਰ ਵਿਚ ਬਦਲਿਆ ਗਿਆ ਸੀ। ਸੰਗਤਾਂ ਦੀ ਰਹਾਇਸ਼ੀ ਸਹੂਲਤ ਨੂੰ ਮੁੱਖ ਰੱਖ ਕੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਂ ਉਤੇ ਗੁਰੂ ਰਾਮਦਾਸ ਨਿਵਾਸ ਦੀ ਉਸਾਰੀ ਆਰੰਭ ਕੀਤੀ ਗਈ, ਜਿਸ ਵਿਚ ਕਰੀਬਨ 200 ਦੇ ਕਮਰੇ ਸਮੇਤ ਲੈਟਰਿਨ ਬਾਥਰੂਮ ਤਿਆਰ ਹੋ ਗਏ ਹਨ ਤੇ ਅਗਾਂਹ ਉਸਾਰੀ ਚੱਲ ਰਹੀ ਹੈ। ਅੰਮ੍ਰਿਤ ਸੰਚਾਰ ਤੇ ਸ੍ਰੀ ਅਖੰਡ ਪਾਠ ਸਾਹਿਬ ਕਰਨ ਵਾਸਤੇ 35x75 ਫੁੱਟ ਦਾ ਹਾਲ ਤਿਆਰ ਹੋ ਗਿਆ ਹੈ। ਸੰਗਤਾਂ ਦੇ ਲੰਗਰ ਛਕਣ ਵਾਸਤੇ ਇਕ ਸ਼ੈੱਡ ਜੋ ਪਹਿਲਾਂ ਬਣਾਇਆ ਗਿਆ, ਸੋ ਉਸ ਤੋਂ ਬਾਅਦ ਪ੍ਰਕਾਸ਼ ਅਸਥਾਨ ਉਪਰ 6 ਮੰਜ਼ਿਲਾ 125 ਫੁੱਟ ਉੱਚਾ ਗੁੰਬਜ ਵੀ ਤਿਆਰ ਹੋ ਗਿਆ ਹੈ। ਟੀਨਾਂ ਦੇ ਸ਼ੈੱਡ ਜਿਸ ਵਿਚ ਸੰਗਤ ਨੂੰ ਲੰਗਰ ਛਕਾਇਆ ਜਾਂਦਾ ਸੀ ਪ੍ਰਕਾਸ਼ ਅਸਥਾਨ ਦੇ ਬਿਲਕੁਲ ਨਜ਼ਦੀਕ ਸੀ, ਜਿਸ ਕਾਰਨ ਸੰਗਤ ਦਾ ਬੋਲ ਬੁਲਾਰਾ ਤੇ ਬਰਤਨਾਂ ਦਾ ਕੜਾਕ ਚੱਲ ਰਹੇ ਦੀਵਾਨ ਵਿਚ ਵਿਘਨਕਾਰੀ ਬਣ ਕੇ ਸੰਗਤਾਂ ਦੀ ਸੁਰਤ ਸ਼ਬਦ ਨਾਲੋਂ ਉਖੇੜਨ ਦਾ ਕਾਰਨ ਬਣਦਾ ਸੀ। ਸੋ ਇਸ ਸਮੱਸਿਆ ਦੇ ਹੱਲ ਲਈ ਗੁਰਦੁਆਰਾ ਸਾਹਿਬ ਦੇ ਚੜ੍ਹਦੇ ਪਾਸੇ ਜੋ 1 ਕਿੱਲਾ ਥਾਂ ਸੀ, ਉਸ ਸਾਰੇ ਥਾਂ ਵਿਚ 120 ਫੁੱਟ ਲੰਬਾ 120 ਫੁੱਟ ਚੌੜਾ ਚੌਰਸ ਹਾਲ ਸੰਗਤ ਦੇ ਲੰਗਰ ਛਕਣ ਵਾਸਤੇ ਬਣਾਇਆ ਗਿਆ ਅਤੇ ਏਡਾ ਵੱਡਾ 120 ਫੁੱਟ ਬਾਈ 120 ਫੁੱਟ ਦਾ ਹਾਲ ਇਸ ਦੇ ਉਪਰ ਦੂਸਰੀ ਮੰਜ਼ਿਲ ਤੇ ਬਣਾਇਆ ਗਿਆ, ਜਿਸ ਵਿਚ ਸਿੱਖ ਇਤਿਹਾਸ ਨਾਲ ਸਬੰਧਤ ਚਿੱਤਰ ਲਗਾਏ ਗਏ ਹਨ ਤਾਂ ਜੋ ਸੰਗਤਾਂ ਆਪਣੇ ਵਿਰਸੇ ਦੀ ਜਾਣਕਾਰੀ ਲੈਣ ਲਈ ਇਸ ਅਜਾਇਬ ਘਰ ਤੋਂ ਲਾਭ ਪ੍ਰਾਪਤ ਕਰ ਸਕਣ ਅਤੇ ਆਉਣ ਵਾਲੇ ਸਮੇਂ ਵਿਚ ਇਸ ਨੂੰ ਮਲਟੀ ਮੀਡੀਆ ਅਜਾਇਬ ਘਰ ਬਣਾਉਣ ਦਾ ਫੁਰਨਾ ਵੀ ਮਨ ਵਿਚ ਹੈ, ਜੋ ਸਤਿਗੁਰੂ ਜੀ ਆਪਣੇ ਭਾਣੇ ਵਿਚ ਆਪਣੇ ਹੁਕਮ ਵਿਚ ਸਾਕਾਰ ਕਰਨਗੇ। ਅਤੇ ਇਸੇ ਹੀ ਹਾਲ ਦੇ ਉਪਰ ਤੀਜੀ ਮੰਜ਼ਿਲ ਉਪਰ ਸੰਗਤਾਂ ਦੀ ਰਹਾਇਸ਼ ਵਾਸਤੇ ਕੁਝ ਹਾਲ ਤੇ ਕੁਝ ਕਮਰੇ ਬਣਾਏ ਗਏ ਹਨ, ਜੋ ਸੰਗਤਾਂ ਦੀ ਜ਼ਿਆਦਾ ਸੰਗਤਾਂ ਕਿਸੇ ਸਥਾਨ ਤੋਂ ਆ ਜਾਂਦੀਆਂ ਹਨ ਤੇ ਉਨ੍ਹਾਂ ਨੂੰ ਇਕੱਠਿਆਂ ਉਸ ਸਥਾਨ ਤੇ ਵਿਸਰਾਮ ਕਰਾਉਣ ਲਈ ਇਹ ਹਾਲ ਕਮਰੇ ਤੇ ਦੂਸਰੇ ਕਮਰੇ ਸੋ ਉਨ੍ਹਾਂ ਨੂੰ ਆਰਾਮ ਦੀ ਸੁਵਿਧਾ ਪ੍ਰਦਾਨ ਕਰਦੇ ਹਨ। ਇਸ ਲੰਗਰ ਹਾਲ ਦੇ ਸਾਹਮਣੇ ਫੁੱਲਾਂ ਦੀ ਪਾਰਕ ਬਣਾਈ ਗਈ ਹੈ। ਦੂਸਰੇ ਦੱਖਣ ਵਾਲੇ ਪਾਸੇ ਲੰਗਰ ਤਿਆਰ ਕਰਨ ਲਈ ਰਸਦ ਅਤੇ ਬਰਤਨ ਆਦਿ ਸਟੋਰ ਕਰਨ ਲਈ 150 ਫੁੱਟ ਲੰਬਾ 30 ਫੁੱਟ ਚੌੜਾ ਹਾਲ ਤੇ ਕਮਰੇ, ਇਸੇ ਹਾਲ ਦੇ ਉਪਰ ਸਟੋਰਾਂ ਉਪਰ ਸੰਗਤ ਦੀ ਰਹਾਇਸ਼ ਵਾਸਤੇ 48 ਕਮਰੇ ਤਕਰੀਬਨ 2 ਸਾਲ ਦੇ ਅੰਦਰ ਅੰਦਰ ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਤਿਆਰ ਕਰਵਾ ਲਏ ਹਨ। ਹੁਣ ਗੁਰਦੁਆਰਾ ਸਾਹਿਬ ਦਾ ਵਿਹੜਾ ਖੁੱਲ੍ਹਾ ਕਰਨ ਅਤੇ ਇਸ ਵਿਹੜੇ ਹੇਠ ਬੇਸਮੈਂਟ ਦੀ ਸੇਵਾ ਦਾ ਕਾਰਜ ਜੋ ਗੁਰੂ ਆਸਰੇ ਚੱਲ ਰਿਹਾ ਸੀ ਉਹ ਵੀ ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਸੰਪੂਰਨ ਹੈ। ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਊੜੀ ਦੀ ਸੇਵਾ ਵੀ ਚੱਲ ਰਹੀ ਹੈ, ਛੇਤੀ ਹੀ ਸਤਿਗੁਰੂ ਜੀ ਸੰਪੂਰਨ ਕਰਨਗੇ। ਇਸ ਦੇ ਨਾਲ ਹੀ ਉੱਤਰ ਵਾਲੇ ਪਾਸੇ ਜਿੱਥੇ ਮਹਾਂਪੁਰਸ਼ਾਂ ਦੀ ਬਰਸੀ ਦਾ ਸਾਲਾਨਾ ਦੀਵਾਨ ਸਜਿਆ ਕਰਦਾ ਸੀ, ਸੋਚੂ ਕਿ ਸਮਾਗਮਾਂ ਉਪਰ ਸੰਗਤਾਂ ਬੇਅੰਤ ਹਾਜ਼ਰੀ ਭਰਦੀਆਂ ਹਨ, ਜਿਸ ਕਰਕੇ ਰਹਾਇਸ਼ ਦੀ ਸਮੱਸਿਆ ਉਵੇਂ ਦੀ ਉਵੇਂ ਕਾਇਮ ਸੀ, ਸੋ ਉਥੇ 3 ਮੰਜ਼ਿਲਾ ਇਮਾਰਤ ਸੰਗਤਾਂ ਦੇ ਆਰਾਮ ਕਰਨ ਵਾਸਤੇ ਹੋਰ ਉਸਾਰੀ ਅਧੀਨ ਹੈ, ਜੋ ਸਤਿਗੁਰੂ ਜੀ ਕਿਰਪਾ ਕਰਕੇ ਜਲਦੀ ਹੀ ਸੰਪੂਰਨ ਕਰਾਉਣਗੇ। ਮਹਾਂਪੁਰਖਾਂ ਦੀ ਯਾਦ ਵਿਚ ਹੁਸ਼ਿਆਰਪੁਰ ਦਸੂਹਾ ਮੇਨ ਰੋਡ ਤੋਂ ਗੁਰਦੁਆਰਾ ਸਾਹਿਬ ਅਤੇ ਗੁਰਦੁਆਰਾ ਸਾਹਿਬ ਤੋਂ ਪਿੰਡ ਬਾਲੇ ਅਤੇ ਤਲਵੰਡੀ ਤੱਕ ਸਟਰੀਟ ਲਾਈਟਾਂ ਲਾ ਕੇ ਇਸ ਮਾਰਗ ਦਾ ਨਾਂ ਸੰਤ ਬਾਬਾ ਹਰਨਾਮ ਸਿੰਘ ਮਾਰਗ ਰੱਖਿਆ ਗਿਆ ਹੈ ਅਤੇ ਇਸ ਸੜਕ ਨੂੰ ਚੌੜੀ ਕਰਾ ਕੇ ਉਤੇ ਪ੍ਰੀ ਮਿਕਸ ਪਵਾ ਦਿੱਤਾ ਗਿਆ ਹੈ। ਬਿਜਲੀ ਦੀ ਕਮੀ ਨੂੰ ਪੂਰਾ ਕਰਨ ਲਈ ਵੱਡੇ ਵੱਡੇ ਜਨਰੇਟਰ ਸੰਗਤ ਦੀ ਸੇਵਾ ਲਈ ਹਾਜ਼ਰ ਹਨ। ਸੰਗਤ ਲਈ ਚਾਹ ਦੁੱਧ ਦੀ ਸੇਵਾ ਹਿੱਤ ਸਤਿਗੁਰੂ ਜੀ ਨੇ ਸੰਗਤ ਨੂੰ ਪ੍ਰੇਰਣਾ ਦੇ ਕਰਕੇ ਬੇਅੰਤ ਗਊ ਮੱਝਾਂ ਭੇਜ ਦਿੱਤੀਆਂ ਹਨ, ਜਿਨ੍ਹਾਂ ਵਾਸਤੇ 3 ਵੱਡੇ ਸ਼ੈੱਡ ਉਸਾਰੇ ਹਨ। ਗੁਰਦੁਆਰਾ ਸਾਹਿਬ ਦੇ ਸਾਹਮਣੇ ਜੋ ਜ਼ਮੀਨ ਸੀ ਉਹ ਵੀ ਖਰੀਦ ਕੇ ਲੋਹ ਲੰਗਰ ਗੁਰਦੁਆਰਾ ਰਾਮਪੁਰ ਖੇੜਾ ਦੇ ਨਾਂ ਲਾ ਦਿੱਤੀ ਹੈ। ਪਿਛਲੇ ਸਾਲਾਂ ਵਿਚ ਪਿੰਡ ਬਾਹਲੇ ਚੱਕਬੰਦੀ ਹੋ ਰਹੀ ਸੀ। ਕੁਝ ਪ੍ਰੇਮੀਆਂ ਨੂੰ ਬੇਨਤੀ ਕੀਤੀ ਕਿ ਗੁਰਦੁਆਰਾ ਸਾਹਿਬ ਦੇ ਨਾਮ ਤੇ ਕੋਈ ਜ਼ਮੀਨ ਨਹੀਂ, ਜਿਸ ਕਰਕੇ ਪਸ਼ੂਆਂ ਲਈ ਹਰੇ ਪੱਠੇ ਬੀਜਣ ਲਈ ਔਖ ਹੁੰਦੀ ਹੈ। ਸੋ ਸੰਗਤ ਨੇ ਗੁਰੂ ਪ੍ਰੇਰਣਾ ਸਦਕਾ 5.5 ਏਕੜ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਂ ਦਾਨ ਕੀਤੀ ਹੋਈ ਹੈ। ਇਹ ਸਭ ਬਰਕਤਾਂ ਉਸ ਨਾਮ ਜਪਣ ਦੀਆਂ ਹੀ ਹਨ ਜਿਨ੍ਹਾਂ ਪ੍ਰਤੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਰਮਾਨ ਅੰਕਿਤ ਕੀਤਾ ਹੈ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਿਲ ਸੋਇਨ ਚੁਬਾਰੇ। ਸਤਿਗੁਰੂ ਜੀ ਵੱਲੋਂ ਬਖਸ਼ੇ ਹੁਕਮ ਸਦਕਾ ਮਹਾਂਪੁਰਖਾਂ ਨੇ ਅੰਮ੍ਰਿਤ ਸੰਚਾਰ ਅਤੇ ਗੁਰਸਿੱਖੀ ਪ੍ਰਚਾਰ ਦਾ ਜੋ ਸਰਵ ਸ੍ਰੇਸ਼ਟ ਕਾਰਜ ਆਰੰਭਿਆ ਸੀ, ਕੁਝ ਨਾਸਤਕ ਲੋਕਾਂ ਅਤੇ ਸਮੇਂ ਦੀ ਸਰਕਾਰ ਨੇ ਉਸ ਨੂੰ ਬੰਦ ਕਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ, ਜਿਸ ਸਦਕਾ ਮਹਾਂਪੁਰਸ਼ਾਂ ਦੇ ਉਤਰਾਧਿਕਾਰੀ ਬਾਬਾ ਸੇਵਾ ਸਿੰਘ ਜੀ ਨੂੰ ਕਈ ਵਾਰ ਜੇਲ੍ਹ ਵੀ ਜਾਣਾ ਪਿਆ ਅਤੇ ਅੱਤ ਦੇ ਸਰੀਰਕ ਤਸ਼ੱਦਦ ਦਾ ਸ਼ਿਕਾਰ ਵੀ ਬਣਨਾ ਪਿਆ। ਪਰ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਅਤੇ ਮਹਾਂਪੁਰਖਾਂ ਦਾ ਮਿਹਰ ਭਰਿਆ ਹੱਥ ਸਿਰ ਉਪਰ ਹੋਣ ਸਦਕਾ ਗੁਰਦੇਵ ਜੀ ਨੇ ਹਰ ਜਗ੍ਹਾ ਹਰ ਪ੍ਰਕਾਰ ਪ੍ਰਤੱਖ ਹੋ ਕਰਕੇ ਰੱਖਿਆ ਕੀਤੀ। ਅੰਮ੍ਰਿਤ ਪ੍ਰਚਾਰ ਜੋ ਕੇਵਲ ਮਹਾਂਪੁਰਖਾਂ ਦੇ ਸਮੇਂ ਗੁਰਪੁਰਬਾਂ ਅਤੇ ਹੋਰ ਸਮਾਗਮਾਂ ਤੇ ਹੁੰਦਾ ਸੀ, ਹੁਣ ਹਰ ਸੰਗਰਾਂਦ ਨੂੰ ਸਵੇਰੇ 11 ਵਜੇ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਨਿਯਤ ਕੀਤਾ ਹੈ। ਹਰ ਸੰਗਰਾਂਦ ਤੇ ਬੇਅੰਤ ਪ੍ਰਾਣੀ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਚਰਨਾਂ ਨਾਲ ਜੁੜਦੇ ਹਨ। ਇਸ ਤੋਂ ਇਲਾਵਾ ਗੁਰਪੁਰਬਾਂ ਉਤੇ ਉਚੇਚਾ ਅੰਮ੍ਰਿਤ ਸੰਚਾਰ ਦੇ ਸਮਾਗਮ ਕੀਤੇ ਜਾਂਦੇ ਹਨ। ਜਿਸ ਵੀ ਨਗਰ ਵਿਚ ਅੰਮ੍ਰਿਤ ਅਭਿਲਾਖੀ ਅੰਮ੍ਰਿਤ ਛਕਣ ਦੀ ਇੱਛਾ ਰੱਖਦੇ ਹੋਣ ਉਸ ਨਗਰ ਵਿਚ ਜਾ ਕੇ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ। ਕਈ ਵਾਰ ਤਾਂ ਇਕੋ ਦਿਨ 5-6 ਜਗ੍ਹਾ ਵੀ ਅੰਮ੍ਰਿਤ ਸੰਚਾਰ ਲਈ 5 ਪਿਆਰਿਆਂ ਦੇ ਜਥੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਦੇ ਅਸਥਾਨ ਤੋਂ ਜਾਂਦੇ ਹਨ। ਅੰਮ੍ਰਿਤ ਸੰਚਾਰ ਹਿੱਤ 5 ਪਿਆਰਿਆਂ ਦੇ ਜਾਣ ਲਈ ਉਚੇਚਾ ਗੱਡੀਆਂ ਖਰੀਦੀਆਂ ਗਈਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪਾਂ ਦੀ ਸਾਰੇ ਇਲਾਕੇ ਵਿਚੋਂ ਸੰਭਾਲ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਪਹੁੰਚਾਉਣ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਨਵੇਂ ਸਤਿਗੁਰੂ ਜੀ ਦੇ ਪਾਵਨ ਸਰੂਪ ਲਿਆ ਕੇ ਨਗਰਾਂ ਵਿਚ ਅਦਬ ਸਤਕਾਰ ਨਾਲ ਪਹੁੰਚਾਉਣ ਦੀ ਸੇਵਾ ਵੀ ਨਿਰੰਤਰ ਗੁਰੂ ਕਿਰਪਾ ਨਾਲ ਜਾਰੀ ਹੈ। ਗੁਰਬਾਣੀ ਦਾ ਨਿਰਧਾਰਤ ਰਾਗਾਂ ਵਿਚ ਕੀਰਤਨ ਦੀ ਸਿਖਲਾਈ ਦੇਣ ਵਾਸਤੇ ਸੰਗੀਤ ਦੇ ਮਾਹਰ ਪ੍ਰੋਫੈਸਰ ਰੱਖ ਕੇ ਮਹਾਂਪੁਰਖਾਂ ਦੀ ਯਾਦ ਵਿਚ ਗੁਰਮਤਿ ਸੰਗੀਤ ਵਿਦਿਆਲਿਆ ਖੋਲਿਆ ਗਿਆ ਹੈ, ਜਿਸ ਵਿਚ 60-70 ਦੇ ਕਰੀਬ ਵਿਦਿਆਰਥੀ ਗੁਰਮਤਿ ਸੰਗੀਤ ਦੀ ਵਿਦਿਆ ਪ੍ਰਾਪਤ ਕਰ ਰਹੇ ਹਨ। ਬਾਬਾ ਜੀ ਦੇ ਸਮੇਂ ਤੋਂ ਚੱਲ ਰਹੇ ਸਮਾਗਮਾਂ ਤੋਂ ਇਲਾਵਾ ਹੋਰ ਵੀ ਨਾਮ ਸਿਮਰਨ ਦੇ ਸਮਾਗਮਾਂ ਵਿਚ ਵਾਧਾ ਹੋਇਆ ਹੈ। ਮਹਾਂਪੁਰਖਾਂ ਦੀ ਸਾਲਾਨਾ ਬਰਸੀ ਹਰ ਸਾਲ 4 ਜਨਵਰੀ ਨੂੰ ਸੰਗਤਾਂ ਬੜੇ ਉਤਸ਼ਾਹ ਅਤੇ ਪ੍ਰੇਮ ਸਹਿਤ ਮਨਾਉਂਦੀਆਂ ਹਨ। ਬਰਸੀ ਤੋਂ 4 ਦਿਨ ਪਹਿਲੇ ਨਾਮ ਅਭਿਆਸ ਕਮਾਈ ਸਮਾਗਮ ਰਚਿਆ ਜਾਂਦਾ ਹੈ। 3-4 ਜਨਵਰੀ ਦੀ ਰਾਤ ਨੂੰ ਰੈਣ ਸੁਭਾਈ ਕੀਰਤਨ ਹੁੰਦਾ ਹੈ। 4 ਜਨਵਰੀ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਅਤੇ ਸ੍ਰੀ ਸਹਿਜ ਪਾਠਾਂ ਦੇ ਭੋਗ ਉਪਰੰਤ ਸਾਰਾ ਦਿਨ ਵੱਡੇ ਪੰਡਾਲ ਵਿਚ ਦੀਵਾਨ ਸਜਦੇ ਹਨ ਤਾਂ ਜੋ ਵਾਹ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਮੁੱਖ ਵਾਕ ਦੀ ਸਫਲਤਾ ਕਰਕੇ ਸਤਿਗੁਰੂ ਜੀ ਦੇ ਉਪਦੇਸ਼ਾਂ ਅਤੇ ਮਹਾਂਪੁਰਖਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਅਸੀਂ ਆਪਣੇ ਜੀਵਨ ਨੂੰ ਹੋਰ ਉਚੇਰਾ ਚੁੱਕੀਏ ਅਤੇ ਗੁਰਮਤਿ ਮਾਰਗ ਦੇ ਦ੍ਰਿੜ ਧਾਰਨੀ ਬਣ ਕੇ ਆਪਣੇ ਲੋਕ ਸੁਖੀ ਪ੍ਰਲੋਕ ਸੁਹੇਲੇ ਕਰ ਸਕੀਏ। ਨਾਮ ਅਭਿਆਸ ਕਮਾਈ ਸਮਾਗਮ ਜੋ ਪਹਿਲਾਂ ਜੁਲਾਈ ਤੋਂ ਅਕਤੂਬਰ ਦੇ ਮਹੀਨੇ ਵਿਚ ਕੀਤਾ ਗਿਆ, ਸੋ ਪਹਿਲਾਂ ਅਕਤੂਬਰ ਮਹੀਨੇ ਦੇ ਪਹਿਲੇ ਐਤਵਾਰ ਤੋਂ ਅਗਲੇ ਐਤਵਾਰ ਤੱਕ 8 ਦਿਨ ਚੱਲਦਾ ਸੀ ਤੇ ਹੁਣ ਚੱਲ ਰਿਹਾ ਹੈ। ਇਸ ਤੋਂ ਇਲਾਵਾ ਸੰਗਤ ਦੀ ਤੀਬਰ ਮੰਗ ਨੂੰ ਮੁੱਖ ਰੱਖ ਕੇ 2001 ਤੋਂ ਇਕ ਹੋਰ ਨਾਮ ਅਭਿਆਸ ਕਮਾਈ ਸਮਾਗਮ ਅਪ੍ਰੈਲ ਦੇ ਮਹੀਨੇ ਦੇ ਪਹਿਲੇ ਐਤਵਾਰ ਤੋਂ ਅਗਲੇ ਐਤਵਾਰ ਤੱਕ 8 ਦਿਨਾਂ ਦਾ ਆਰੰਭ ਕਰ ਦਿੱਤਾ ਹੈ, ਜੋ ਨਿਰੰਤਰ ਗੁਰੂ ਮੇਹਰ ਆਸਰੇ ਚੱਲਦਾ ਰਹੇਗਾ। ਗੁਰੂ ਪਾਤਸ਼ਾਹ ਲਾਹੇ ਬਖਸ਼ਿਸ਼ ਕਰਨ। ਇਹ ਸੀ ਅਨੰਤ ਸ਼ਕਤੀ ਦੇ ਦਰੋਂ ਵਰਸਾਏ ਦੈਵੀ ਗੁਣਾਂ ਨਾਲ ਸਰਸ਼ਾਰ ਉਸ ਪਿਆਰੇ ਹਰਜੀ ਦੇ ਪਿਆਰੇ ਦੀ ਸੰਖੇਪ ਜੀਵਨ ਗਾਥਾ, ਜਿਸ ਨੇ ਉਸ ਸ਼ੋਹ ਦੇ ਗਲ ਲੱਗਣ ਦੀ ਜਾਚ ਸਿਖਾਈ। ਅੰਤ ਵਿਚ ਸਤਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਹੈ ਕਿ ਬੀਤ ਰਹੀ ਹੁਣ ਬੀਤ ਚੱਲੀ ਹੈ, ਬੀਤ ਜਾਏਗੀ ਇਕ ਦਿਨ, ਛਿਨ ਛਿਨ ਜਾਤ ਪੱਕੇ ਲਿਬ ਬਣ ਜਾਏ ਬਣੇ ਸਦੈਵੀ ਇਹ ਛਿਨ, ਤਰਲੇ ਲਏ ਬਹੁ ਤੇਰੇ ਸ਼ੋਹ ਜੀ ਭੁੱਲ ਝਾਤੀਆਂ ਮਾਰੇ, ਸ਼ਾਲਾ ਸ਼ਰਨ ਲਾਜ ਹੁਣ ਪਾਲੋ ਸਮਰੱਥ ਕੋਏ ਨਾ ਤੁਝ ਬਿਨ। ਸਤਿਗੁਰੂ ਜੀ ਦੇ ਪਾਵਨ ਮੁੱਖ ਵਾਕਾਂ ਨੂੰ ਦੁਹਰਾਉਂਦਿਆਂ ਹੋਇਆਂ ਅਸੀਸ ਰੂਪ ਮੰਗਦੇ ਹੋਏ ਸੰਗਤ ਤੋਂ ਇੱਥੇ ਖਿਮਾ ਲੈਂਦੇ ਹਾਂ। ਦੇਹੋ ਸੱਜਣ ਅਸੀਸੜੀਆ ਜਿਉਂ ਹੋਵੇ ਸਾਹਿਬ ਸਿਉਂ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।